दंडवत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परम सत्कार जो सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इतों तक पहुंचा है कि पहाड़ी राजा ने यह सलाह की है कि दिल्ली दे विच जेड़ा औरंगजेब ने सूबा थाप्या है उहदी मदद लईए तां कि शाही फौज की मदद दे नाल असी गुरु दे नाल जंग लड़के उहनू आनंदपुर दे विचों बाहर कढ दईए। बहुत सारियां गल्लां उन्होंने एक चिट्ठी दे उत्ते लिखियां ने ते फिर दूत नू उन्होंने चिट्ठी दे के दिल्ली दे वल तोर दिता। कल इतों तक कथा पहुंची सी, अज इतों अगे मैं प्रारंभ करदा। सूबे टिग दिल्ली चल गयो सने सने तह पहुंचत पयो। भेजा होया दूत चिट्ठी नू लैके दिल्ली दे विच सूबे दे कोल पहुंच गया। हाथ जोर बहु दई अकोरा सर्व प्रसंग पाण्यो यत ओरा। हाथ जोड़ के दूत ने दिल्ली दे सूबे दे चरणा दे विच पहाड़ी राजां दे वल्लों भेजी हुई जिहड़ी भेटा सी ओह भी अर्पण कीती है। इस तों अलावा हाथ जोड़ के दूत ने उस पासे दा भाव के राजां वाले पासे दा प्रसंग भी सुनाया। सब राजन मिल मोह पठायो आप पास इत हित कर आयो। हाथ जोड़ के दिल्ली दे सूबे नू दूत कहिंदा कि मैं राजां दा भेजा होया तुहाडे कोल पहुंचा हां, उन्हां ने मैनू ताकीद करके तुहाडे कोल भेजिया। तिन सूबे सुन कर सब बात लिखियो नरंगे को बिर तांत। दूत ने राजां दे वल्लों लिखी हुई जिहड़ी चिट्ठी सी ओह भी सूबे नू फड़ा दित्ती। सूबे ने चिट्ठी नू पढ़िया ते फिर सारे दा सारा जिहड़ा बिरतांत सी ओह औरंगजेब दे कोल लिख के सूबे ने अगों भेज दिता। इस सारी वार्ता नू कवि करतार सिंह जी क्लास वालिए ने इस तरीके दे नाल लिखिया। ਇਹ ਰਿਆਸਤਾਂ ਤਾਬੇ ਸਨ ਦਿੱਲੀ ਦੇ ਅਰਜੀ ਲਿਖਦੇ ਸੁਣੀ ਦਿਲਦਾਰ ਸੂਬੇ ਬਾਈ ਧਾਰ ਦੇ ਅਸੀਂ ਪਹਾੜੀ ਰਾਜੇ ਸਾਰੇ ਰਈਅਤ ਹਾਂ ਬਾਦਸ਼ਾਹੇ ਸੂਬੇ ਅਸੀਂ ਬਾਦਸ਼ਾਹ ਦੀ ਦਿਲੋਂ ਜਾਣ ਥੀ ਲੈ ਸਦਾ ਰਹਿੰਦੇ ਹਾਂ ਸੁਖ ਮਨਾਏ ਸੂਬੇ तख्त ताज सदा सलामती रह जिदे साए रहे सुख पाए सूबे जो बादशाह दा वैरी साडा वैरी असी देंदे हां खबर पुचाए सूबे गुरु तेग बहादुर है याद तुहानू जेड़ा दिल्ली दिता मरवाए सूबे पोते उसदा गुरु गोबिंद सिंह है उम्र चढ़दी बेपरवाहे सूबे बड़ा बली लड़ाका ते जोश भरिया लैना प्यो दा वैर ओ चाहे सूबे फौजां उस आनंदपुर रखिया ने किले कोट हथियार बनवाए सूबे पंथ खालसा उसने नवा रचिया सारे देश दे जट रलाए सूबे चोर ताड़वी डाकू होए सब कठे रात दिने रहे शोर मचाए सूबे सबक दीन इस्लाम दे उल्ट सदा गुरु उन्ना नू रेहा पढ़ाए सूबे कुछ उन्ना नू कोल पिलाम दाए साड़ी समझ दे विच ना आए सूबे फिर गिदड़ा तो शेर बनी जांदे रहे आपनो सिंह सदाए सूबे रात दिने तैयारियां जंग दिया असी वेख दे रहा गरबाए सूबे बस जिस वेले काफी जमा हो गए एकदम ही गदर उठाए सूबे दिल्ली खो लैनी तुरक कड देने हर एक रिहा सुनाए सूबे असी रल सारे कई वार लड़े साड़ी पेश ना उस ते जाए सूबे लड़न मरन तो सिंह ना डरन ओदे गुरु सबक अजिहे सिखाए सूबे साडे लुट के देश बर्बाद कीते नक विच साडे दम लियाए सूबे करो मेहरबानी कुछ साडे उते कुछ अपनी सोच दौड़ाओ सूबे चाड़ बादशाही फौजां करो काबू नहीं करोगे फिर पछताओ सूबे अजे वेला जे पैर दबा लवो जदों ताकत लई वधाए सूबे फिर काबू करना औखा बहुत होसी मुड़ छड़ेगा चने चबाए सूबे तुसी फौज चाड़ो खर्च असी दईए नाल नाल अपनी फौज मिलाए सूबे देशों कड़िए जां फड़ मार दईए सुखी वसीए डारे चुकाए सूबे लिख अर्जी हाथ वकील दिती पहुंची सुन लई सब पढ़ाए सूबे अगे बादशाह वल करतार सिंगा दिती पेज असवार दुड़ाए सूबे कवि करतार सिंह जी क्लास वाले लिखते ने कि खत पहुंचा है अर्जी पहुंची है सूबे दे कोल सूबे ने उसनू पढ़िया ते फिर बादशाह औरंगजेब दे वल एक चिट्ठी दे राही ये सारी दी सारी खबर पहुंचा दिती तीरज तिस वकील कौ दई गज बाजी जुत पेटे लई सूबे ने उस वेले भेजे हुए दूत नू हर एक प्रकार दे नाल तीरज दिता है ते फिर जो हाथी ते घोड़े ते भेटा भेजी गई सी सूबे दे वास्ते उस नू सूबे ने प्रवान किया इत राजन बहु सैन बनाई त्रास गुरु को कर तक राई कवि संतोख सिंह जी लिखते ने कि दूसरे पासे पहाड़ी राजा ने बहुत ही सारी सेना नू एकत्र कीता है क्योंकि त्रास गुरु को कर तक राई भाव के सतगुरां दा डर करके उन्होंने फौज की बड़ी तकड़ाई की चढ़ सिंह गण खेत उजारे अरे लर रण मरे सो मारे। पर दूसरी तरफ कवि संतोख सिंह जी लिख देने के सिंह रोज ही चढ़ के जांदे ने खेतियां नु जाके उजाड़दे ने बहुती वारी लड़ाइयां हुंदियां ने ते सिंह लड़दे ने मरदे ने ते मारदे ने। राजन के नित बड़ो हंगामा इनके सहज सुभायक कामा। कवि संतोख सिंह जी लिखदे ने के राजां दे पादा ता नित जंग रहिंदा है उन्हां नू ते बड़ी औकड़ दा सामना करना पैंदा है पर दूसरी तरफ इनके सहज सुभायक काम सिंघां दा लड़ना एक सहज सुभा कम ही बन गया। पाव के जंग लड़ना इन्हां नू कोई उखियाई नहीं दिंदा इन्हां दा ते कम ही है लड़ना इन्हां दा ते कम ही है संग्राम करना जंग करना। पर दूसरे पासे राजां दे वास्ते वड्डी विपता है। एक दिन बैठे सभा लगाए प्राप्त संगत पी समुदाय। ग्रंथाकार भाई संतोख सिंह जी लिखते ने एक दिन सभा लगा के सतगुरु जी बैठे सन बहुत सारी संगत सतगुरां दे आले दुआले बैठी सी। इस जगह दे उत्तों कवि संतोख सिंह जी 100 साखी ग्रंथ दी 42वीं साखी नू अपने शब्दां दे विच बयान करन लगे ने। दर्शन करन दूर ते आई अनक प्रकार उपायन लियाई। दूरा दूरा तो बहुत सारी जिहड़ी संगत सी ਉਹ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀ ਹੈ। ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਸੰਗਤ ਲੈ ਕੇ ਪਹੁੰਚੀ। ਤਬ ਅਰਦਾਸੀ ਅਗਰ ਖਰੋਏ ਸਾਂਬਤ ਸਕਲ ਵਸਤ ਕੋ ਸੋਏ। ਉਸ ਵੇਲੇ ਸਤਿਗੁਰਾਂ ਦਾ ਅਰਦਾਸੀਆ ਸਤਿਗੁਰਾਂ ਦੇ ਅੱਗੇ ਖਲੋ ਗਿਆ। ਜਿਹੜੀਆਂ ਜਿਹੜੀਆਂ ਵੀ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੋਈਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਭਿਆ ਗਿਆ ਅਰਦਾਸੀਏ ਦੇ ਵੱਲੋਂ। ਪੈਸਾ ਮੋਹਰ ਰਜਤ ਪਣ ਜੇਤੇ ਕਰੈ ਸੰਭਾਰਨ ਰਾਖੈ ਤੇਤੇ। ਪਾਵ ਕੇ ਪੈਸਿਆਂ ਨੂੰ ਸੋਨੇ ਦੀਆਂ ਮੋਹਰਾਂ ਨੂੰ ਤੇ ਰੁਪਈਆਂ ਨੂੰ ਸਾਰਿਆਂ ਨੂੰ ਸੰਭਾਲ ਕੇ ਉਹ ਅਰਦਾਸੀਆ ਰੱਖਦਾ ਜਾਂਦਾ ਸੀ। ਪਾਇਓ ਗੁਰੂ ਟਿਗ ਅਨਕ ਖਜ਼ਾਨਾ ਪੁਰੇ ਪਾਵਨਾ ਦਾਸਣ ਨਾਨਾ। ਇਸ ਪ੍ਰਕਾਰ ਦੇ ਨਾਲ ਗੁਰੂ ਦਾ ਖਜ਼ਾਨਾ ਬਹੁਤ ਹੀ ਭਰਪੂਰ ਹੋਇਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਾਸਾਂ ਦੀਆਂ ਸਾਰੀਆਂ ਭਾਵਨਾਵਾਂ ਨੂੰ ਪੂਰਨ ਕਰਕੇ ਉਹਨਾਂ ਨੂੰ ਸੁੱਖ ਪ੍ਰਦਾਨ ਕੀਤਾ। ਹੋਤੋ ਸਲਾਰ ਦੀਨ ਇੱਕ ਕਾਜ਼ੀ ਸਾਈ ਲੋਕ ਪਾਇਓ ਨਹੀਂ ਪਾਜੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਲਾਰ ਦੀਨ ਨਾਂ ਦਾ ਇੱਕ ਕਾਜ਼ੀ ਸੀ ਸਾਈ ਲੋਕ ਪਾਇਓ ਨਹੀਂ ਪਾਜੀ। ਭਾਵ ਕੇ ਸਾਈ ਲੋਕ ਹੋਇਆ ਹੈ ਤੇ ਉਹ ਪਖੰਡੀ ਨਹੀਂ ਸੀ। ਨਹੀਂ ਹਿੰਦਣ ਸੋ ਧੋਖ ਕਰਤਾ ਸਭ ਮੈਂ ਇੱਕ ਸਮਾਨ ਬਰ ਤੰਤਾ। ਕਾਜ਼ੀ ਸਲਾਰ ਦੀਨ ਹਿੰਦੂ ਕਿਸੇ ਦੇ ਨਾਲ ਵੀ ਦੁਆਸ਼ ਤੇ ਵਿਤਕਰਾ ਨਹੀਂ ਸੀ ਕਰਦਾ। ਸਭ ਮੈਂ ਇੱਕ ਸਮਾਨ ਬਰਤੰਤਾ ਭਾਵ ਕਿ ਉਸ ਦੇ ਵਾਸਤੇ ਹਿੰਦੂ ਤੇ ਮੁਸਲਮਾਨ ਇੱਕੋ ਹੀ ਸਨ। ਉਹ ਇੱਕ ਸਮਾਨਤਾ ਦੀ ਨਜ਼ਰ ਦੇ ਨਾਲ ਹੀ ਸਾਰਿਆਂ ਨੂੰ ਦੇਖਦਾ ਸੀ। ਹਿਤ ਦਰਸ਼ਨ ਕੇ ਗੁਰ ਢਿੱਗ ਆਇਓ ਬੈਠਿਓ ਬਹੁਰ ਆਨੰਦ ਕੋ ਪਾਇਓ। ਉਹ ਕਾਜ਼ੀ ਸਲਾਰ ਦੀਨ ਵੀ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚਿਆ ਹੋਇਆ ਸੀ। ਉਹ ਵੀ ਸਤਿਗੁਰਾਂ ਦਾ ਆਨੰਦ ਦੇ ਨਾਲ ਦਰਸ਼ਨ ਕਰਕੇ ਸਤਿਗੁਰਾਂ ਦੇ ਲਾਗੇ ਬਹਿ ਗਿਆ ਸੰਗਤ ਦੇ ਵਿੱਚ। ਸੰਗਤ ਯਾਰ ਗੁਰ ਕੋ ਵਿਵਹਾਰ ਚਿਰੰਕਾਲ ਲੱਗ ਰਹੋ ਨਿਹਾਰ। ਸੰਗਤ ਦਾ ਅਤੇ ਗੁਰੂ ਦਾ ਕਿਸ ਤਰ੍ਹਾਂ ਦਾ ਵਿਹਾਰ ਹੈ ਬਹੁਤ ਲੰਮਾ ਸਮਾਂ ਤੱਕ ਉਹ ਇਸੇ ਰੀਤੀ ਨੂੰ ਦੇਖਦਾ ਰਿਹਾ ਸੰਗਤ ਦੇ ਵਿੱਚ ਬੈਠ ਕੇ। ਮਨ ਮੈਂ ਧਰਕਣ ਕਰੈ ਵਿਚਾਰਨ ਲਹਿ ਅਵਕਾਸ਼ ਕਰੈ ਉਚਾਰਨ। ਪਰ ਰੀਤੀ ਨੂੰ ਦੇਖ ਦੇਖ ਕੇ ਉਹਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਆਈਆਂ ਨੇ ਕਿਉਂਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੋਈ ਆਣ ਕੇ ਅਰਜ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰਾ ਕਾਰੋਬਾਰ ਨਹੀਂ ਚੱਲਦਾ ਤੇ ਸਤਿਗੁਰੂ ਜੀ ਹੁਕਮ ਕਰਦੇ ਨੇ ਕਿ ਤੇਰਾ ਕਾਰੋਬਾਰ ਚੱਲੇਗਾ। ਕੋਈ ਆਣ ਕੇ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਮੇਰੇ ਘਰ ਪੁੱਤਰ ਨੇ, ਤੇ ਸਤਿਗੁਰੂ ਜੀ ਨਾਲ ਹੀ ਵਰਦਾਨ ਦੇ ਦਿੰਦੇ ਨੇ, ਸਿੱਖਾ ਤੇਰੇ ਘਰ ਪੁੱਤਰ ਹੋ ਜਾਏਗਾ। ਇਸ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਅਰਜ਼ਾਂ ਬਹੁਤਿਆਂ ਸਿੱਖਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀਆਂ ਤੇ ਕਿਸੇ ਨੂੰ ਵੀ ਸਤਿਗੁਰਾਂ ਨੇ ਮੋੜਿਆ ਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਜੀ ਸਲਾਰ ਦੀਨ ਇਹਨਾਂ ਗੱਲਾਂ ਨੂੰ ਦੇਖ ਦੇਖ ਕੇ ਬੜੀਆਂ ਸ਼ੰਕਾਵਾਂ ਆਪਣੇ ਮਨ ਦੇ ਵਿੱਚ ਪੈਦਾ ਕਰਦਾ ਹੈ ਤੇ ਸੋਚਿਆ ਕਾਜੀ ਨੇ ਲਹਿ ਅਵਕਾਸ਼ ਕਰਾਂ ਉਚਾਰਨ, ਭਾਵ ਕਿ ਜਿਹੜੀ ਮੇਰੇ ਮਨ ਦੇ ਵਿੱਚ ਸ਼ੰਕਾ ਆ ਰਹੀ ਹੈ ਬਾਰ ਬਾਰ, ਜਦੋਂ ਅਵਕਾਸ਼ ਮਿਲੇਗਾ ਭਾਵ ਕਿ ਜਦੋਂ ਵੇਲ ਮਿਲੇਗਾ ਤੇ ਫਿਰ ਮੈਂ ਇਹਨਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਾਂਗਾ ਤੇ ਆਪਣੇ ਮਨ ਦੇ ਸ਼ੰਕੇ ਨੂੰ ਦੂਰ ਕਰਾਂਗਾ। ਜਬੈ ਪੀਰ ਬਹੁ ਹਟ ਕਰ ਗਈ ਤਬ ਬੂਜਣ ਕੀ ਚਿਤ ਮੈਂ ਪਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੰਗਤ ਦੀ ਭੀੜ ਹਟ ਗਈ ਤੇ ਉਸ ਵੇਲੇ ਫਿਰ ਕਾਜੀ ਸਲਾਰ ਦੇਨ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਣ ਦਾ ਮਨ ਬਣਾਇਆ, ਹੁਣ ਮੌਕਾ ਹੈ ਮੈਂ ਸਤਿਗੁਰਾਂ ਤੋਂ ਪੁੱਛ ਲਵਾਂ। ਅਰਜ਼ੀ ਰਾਜਿਆਂ ਦੀ ਕੱਲੀ ਸ਼ਾਵਲੇ ਉਹਦਾ ਫੇਰ ਸੁਣਾਵਾਂਗੇ ਹਾਲ ਪਿਆਰੇ, ਇੱਧਰ ਗੁਰਾਂ ਦੇ ਸੁਣੋ ਚਰਿੱਤਰ ਸੋਹਣੇ ਦਿਲੋਂ ਕਹਿ ਪ੍ਰੇਮ ਖਿਆਲ ਪਿਆਰੇ। ਪੀੜ ਰਹੇ ਅਨੰਦਪੁਰ ਸੰਗਤਾਂ ਦੀ ਗੁਰੂ ਕਰਨ ਉਪਦੇਸ਼ ਬਿਸਾਵ ਪਿਆਰੇ, ਮਾਇਆ ਦੌਲਤਾਂ ਚੜਨ ਬੇਅੰਤ ਸਦਾ ਲਿਆਉਣ ਸੰਗਤਾਂ ਪ੍ਰੇਮ ਦੇ ਨਾਲ ਪਿਆਰੇ। ਇੱਕ ਕਾਜ਼ੀ ਵੀ ਆਇਆ ਦੀਦਾਰ ਨੂੰ ਸੀ ਹੋਇਆ ਦੇਖ ਹੈਰਾਨ ਜਮਾਲ ਪਿਆਰੇ, ਚੁੱਕ ਕਰ ਸਲਾਮ ਕਰ ਕਰਤਾਰ ਸਿੰਘਾ ਅੱਗੇ ਗੁਰਾਂ ਦੇ ਕਰੇ ਸਵਾਲ ਪਿਆਰੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਝੋਕੇ ਸਲਾਮ ਅਦਾ ਕੀਤੀ ਤੇ ਫਿਰ ਉਸਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਸਵਾਲ ਕੀਤਾ, ਇਸ ਤਰ੍ਹਾਂ ਆਖਿਆ। ਕਹੇ ਗੁਰੂ ਜੀ ਤੁਮਾਰੇ ਪਾਸ ਨਰ ਕਿਉਂ ਕਰਤੇ ਹੈ ਅਰਦਾਸ। ਕਾਜੀ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ ਕਿ ਗੁਰੂ ਜੀ ਤੁਹਾਡੇ ਕੋਲ ਇਹ ਜਿਹੜੇ ਤੁਹਾਡੇ ਸਿੱਖ ਨੇ ਕਿਉਂ ਇੰਨੀਆਂ ਅਰਦਾਸਾਂ ਕਰਦੇ ਨੇ, ਕਿਉਂ ਇੰਨੀਆਂ ਅਰਜ਼ਾਂ ਕਰਦੇ ਨੇ। ਦੇਹੋ ਅਸੀਸ ਕੈਸੇ ਕਰ ਦੇਤ ਇਸ ਕੋ ਮੈਂ ਨਹੀਂ ਜਾਣਿਓ ਹੇਤ। ਕਾਜ਼ੀ ਕਹਿੰਦਾ ਕਿ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਦਾਸ ਬੇਨਤੀ ਕਰਦੇ ਨੇ ਤੇ ਤੁਸੀਂ ਅੱਗੋਂ ਅਸੀਸ ਦੇ ਦਿੰਦੇ ਹੋ, ਭਾਵ ਕਿ ਕਹਿ ਦਿੰਦੇ ਹੋ ਕਿ ਐਸਾ ਹੀ ਹੋ ਜਾਵੇਗਾ। ਇਸ ਤਰ੍ਹਾਂ ਬਚਨ ਕਰਨ ਦੇ ਨਾਲ ਤੁਸੀਂ ਕਿਸੇ ਦੇ ਕਾਰਜ ਨੂੰ ਕਿਸ ਤਰ੍ਹਾਂ ਸਵਾਰ ਦਿੰਦੇ ਹੋ। ਇਸ ਕੋ ਮੈਂ ਨਹੀਂ ਜਾਣੇ ਹੋਏ ਤੇ ਸੱਚੇ ਪਾਤਸ਼ਾਹ ਅਸੀਸ ਦੇ ਕੇ ਤੁਸੀਂ ਕੀ ਕਰ ਦਿੰਦੇ ਹੋ, ਇਸ ਗੱਲ ਦੇ ਭਾਵ ਨੂੰ ਮੈਂ ਸਮਝ ਨਹੀਂ ਸਕਿਆ। ਜੋ ਖੁਦਾਏ ਨੇ ਦੀਨ ਬਣਾਏ ਸੋ ਭੋਗਤ ਹੈ ਜਿੱਤ ਕਿਤ ਜਾਏ। ਸਲਾਰ ਦੀਨ ਕਾਜ਼ੀ ਕਹਿੰਦਾ ਕਿ ਖੁਦਾ ਨੇ ਜਿਸ ਤਰ੍ਹਾਂ ਦਾ ਭਾਗ ਬਣਾ ਦਿੱਤਾ ਹੈ, ਜੋ ਕੁਝ ਮੱਥੇ ਦੇ ਵਿੱਚ ਲਿਖ ਦਿੱਤਾ ਹੈ ਮਨੁੱਖ ਦੇ, ਉਹੀ ਉਸ ਨੂੰ ਭੋਗਣਾ ਪੈਂਦਾ ਹੈ ਜਿੱਥੇ ਵੀ ਭਾਵੇਂ ਚਲਿਆ ਜਾਵੇ, ਭਾਵ ਕੇ ਮੱਥੇ ਦੇ ਭਾਗ ਤੇ ਨਾਲ ਦੀ ਨਾਲ ਜਾਂਦੇ ਨੇ। ਹਿੰਦਣ ਕੇ ਮਤ ਮੈਂ ਪੀ ਐਸੇ ਪੂਰਬ ਕਰੀ ਪਰਮੇਸ਼ਰ ਜੈਸੇ। ਇਸ ਤੋਂ ਇਲਾਵਾ ਕਾਜ਼ੀ ਕਹਿੰਦਾ ਹੈ ਕਿ ਹਿੰਦੂਆਂ ਦੇ ਧਰਮ ਦੇ ਵਿੱਚ ਹਿੰਦੂਆਂ ਦੇ ਮਤ ਦੇ ਵਿੱਚ ਵੀ ਐਸਾ ਹੀ ਆਖਿਆ ਜਾਂਦਾ ਹੈ ਕਿ ਪਹਿਲਾਂ ਤੋਂ ਲੈ ਕੇ ਪਰਮੇਸ਼ਰ ਜੋ ਕੁਝ ਲਿਖ ਦਿੰਦਾ ਹੈ ਉਹੀ ਮਨੁੱਖ ਨੂੰ ਭੋਗਣਾ ਪੈਂਦਾ ਹੈ। ਭੋਗਤ ਸਰਬ ਜੀਵ ਸਦ ਤੈਸੇ ਤਿਸ ਕੋ ਮੇਟ ਸਕੈ ਕੋ ਕੈਸੇ। ਭਾਵ ਕੇ ਜੀਵ ਸਦਾ ਹਮੇਸ਼ਾ ਉਹਨਾਂ ਹੀ ਭੋਗਾਂ ਨੂੰ ਭੋਗਦਾ ਹੈ ਜਿਹੜੇ ਕਿ ਮੱਥੇ ਦੇ ਉੱਤੇ ਉਹਦੀ ਕਿਸਮਤ ਦੇ ਵਿੱਚ ਲਿਖੇ ਜਾ ਚੁੱਕੇ ਨੇ, ਕਿਉਂਕਿ ਤਿਸ ਕੋ ਮੇਟ ਸਕੈ ਕੋ ਕੈਸੇ। ਲਿਖੇ ਹੋਏ ਮੱਥੇ ਦੇ ਭਾਗਾਂ ਨੂੰ ਕੋਈ ਵੀ ਕਿਸ ਤਰੀਕੇ ਦੇ ਨਾਲ ਬਦਲ ਸਕਦਾ ਹੈ। ਇਸ ਤੋਂ ਇਲਾਵਾ ਸਲਾਰ ਦੀਨ ਕਾਜ਼ੀ ਕਹਿੰਦਾ ਹੈ ਕਿ ਤੁਹਾਡੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਵੀ ਐਸਾ ਹੀ ਲਿਖਿਆ ਹੈ, ਲੇਖ ਨਾ ਮਿਟ ਹੀ ਹੇ ਸਖੀ ਜੋ ਲਿਖਿਆ ਕਰਤਾਰ। ਇਹਦਾ ਭਾਵ ਇਹ ਬਣਦਾ ਹੈ ਕਿ ਲੇਖ ਨਹੀਂ ਮਿਟੇ ਜਾ ਸਕਦੇ ਜੋ ਕੁਝ ਲਿਖਿਆ ਜਾ ਚੁੱਕਾ ਹੈ। ਇਸ ਕਰਕੇ ਕਾਜ਼ੀ ਸਲਾਰ ਦੀਨ ਕਹਿੰਦਾ ਕਿ ਮੁਸਲਮਾਨ ਵੀ ਇਸੇ ਗੱਲ ਨੂੰ ਮੰਨਦੇ ਨੇ, ਹਿੰਦੂ ਵੀ ਇਸੇ ਗੱਲ ਨੂੰ ਪ੍ਰਵਾਨ ਕਰਦੇ ਨੇ ਤੇ ਤੁਹਾਡੀ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਇਸ ਕਰਕੇ ਮੈਂ ਸਮਝਦਾ ਹਾਂ ਕਿ ਤੁਸੀਂ ਵੀ ਇਸ ਗੱਲ ਨੂੰ ਪ੍ਰਵਾਨ ਕਰਦੇ ਹੋਵੋਗੇ। ਖੁਸ਼ੀ ਹੋਏ ਕਰ ਬਿਤ ਸੁਤ ਦੇਤ, ਐਸੋ ਝੂਠ ਕਹਿਣ ਕਿਸ ਹੇਤ। ਤੇ ਸੱਚੇ ਪਾਤਸ਼ਾਹ ਤੁਸੀਂ ਖੁਸ਼ੀ ਦੇ ਨਾਲ ਕਿਸੇ ਨੂੰ ਪੁੱਤਰ ਦਾ ਵਰਦਾਨ ਦੇ ਰਹੇ ਹੋ, ਕਿਸੇ ਨੂੰ ਧਨ ਸੰਪਦਾ ਦੇ ਬਾਰੇ ਵਰਦਾਨ ਦੇ ਰਹੇ ਹੋ, ਐਸੋ ਝੂਠ ਕਹਿਣ ਕਿਸ ਹੇਤ। ਕੀ ਮੈਂ ਇਹ ਸਮਝਾਂ ਕਿ ਜੋ ਵੀ ਤੁਸੀਂ ਕਹਿ ਰਹੇ ਹੋ ਇਹ ਝੂਠ ਕਹਿ ਰਹੇ ਹੋ? ਕਿਉਂਕਿ ਲਿਖਿਆ ਹੋਇਆ ਤੇ ਮਿਟਦਾ ਨਹੀਂ ਹੈ। ਤੇ ਜੇਕਰ ਉਹਨਾਂ ਦੀ ਕਿਸਮਤ ਦੇ ਵਿੱਚ ਪੁੱਤਰ ਲਿਖੇ ਨੇ ਤੇ ਪੁੱਤਰ ਹੋ ਜਾਣਗੇ, ਜੇ ਕਿਸੇ ਦੀ ਕਿਸਮਤ ਦੇ ਵਿੱਚ ਲੇਖਾਂ ਦੇ ਵਿੱਚ ਮਾਇਆ ਲਿਖੀ ਹੈ ਤੇ ਫਿਰ ਉਹਨਾਂ ਨੂੰ ਮਿਲ ਜਾਏਗੀ। ਇਸ ਕਰਕੇ ਤੁਹਾਡੇ ਕਹਿਣ ਦਾ ਤੇ ਫਿਰ ਕੋਈ ਅਰਥ ਰਹਿ ਨਹੀਂ ਜਾਂਦਾ। ਤੁਸੀਂ ਇਸ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਿਉਂ ਕਹਿ ਰਹੇ ਹੋ? ਇਸ ਤਰੀਕੇ ਦੇ ਨਾਲ ਉਸ ਵੇਲੇ ਕਾਜੀ ਸਲਾਰ ਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਇੱਕ ਸਵਾਲ ਕਰ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ।
ਮੇਰੀ ਅਰਜ਼ ਮੇਰੇ ਚਿੱਤ ਭਰਮ ਪਾਰਾ, ਮਿਹਰ ਕਰਕੇ ਤੁਸੀਂ ਮਿਟਾਓ ਗੁਰ ਜੀ, ਜੋ ਕਿਛ ਪਾਇਆ ਸੋ ਏਕਾ ਵਾਰ, ਨਿਤ ਤੁਸੀਂ ਇਹ ਸ਼ਬਦ ਸੁਣਾਓ ਗੁਰ ਜੀ, ਲੇਖ ਨਾ ਮਿਟਹੀ ਹੈ ਸਖੀ, ਜੋ ਕਰਤਾਰ ਲਿਖਿਆ ਹੈ ਜਿਤਾਓ ਗੁਰ ਜੀ, ਇਹ ਲੋਕ ਜੋ ਤੁਸਾਂ ਨੂੰ ਪੂਜਦੇ ਨੇ ਕੀ ਉਹਨਾਂ ਨੂੰ ਫਾਇਦਾ ਪਹੁੰਚਾਓ ਗੁਰ ਜੀ, ਕਰਮ ਲਿਖੇ ਕਰ ਇੱਕ ਨੇ ਪਾ ਲੈਣੇ, ਤੁਸੀਂ ਕਿਵੇਂ ਵਧਾਓ ਘਟਾਓ ਗੁਰ ਜੀ, ਜੋ ਹੁਕਮ ਕਰਤਾਰ ਕਰਤਾਰ ਸਿੰਘਾ, ਕਿਵੇਂ ਉਸ ਨੂੰ ਤੁਸੀਂ ਪਰਤਾਓ ਗੁਰ ਜੀ।
ਸਲਾਹਉਦੀਨ ਕਾਜ਼ੀ ਕਹਿੰਦਾ ਹੈ ਕਿ ਜੋ ਲਿਖਿਆ ਹੋਇਆ ਉਹ ਤੇ ਆਪਣੇ ਆਪ ਹੀ ਮਿਲ ਜਾਣਾ ਹੈ। ਉਸ ਲਿਖੀ ਹੋਈ ਰੇਖ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਘਾਟਾ ਵਾਧਾ ਪਾ ਸਕਦੇ ਹੋ? ਕਵੀ ਕਰਤਾਰ ਸਿੰਘ ਜੀ ਕਹਿੰਦੇ ਨੇ ਕਿ ਕਰਤਾਰ ਨੇ ਜਿਹੜਾ ਹੁਕਮ ਲਿਖਿਆ ਹੋਇਆ ਉਹਨੂੰ ਤੁਸੀਂ ਪਰਤਾ ਕਿਵੇਂ ਦੇਵੋਗੇ, ਭਾਵ ਕਿ ਉਹਨੂੰ ਬਦਲ ਕਿਵੇਂ ਦੇਵੋਗੇ? ਇਸ ਤਰ੍ਹਾਂ ਸਲਾਹਉਦੀਨ ਕਾਜ਼ੀ ਨੇ ਆਖਿਆ।
ਬੜੋ ਪ੍ਰਸ਼ਨ ਕਾਜ਼ੀ ਕੋ ਸੁਣ ਕੇ, ਉੱਤਰ ਦੀਨ ਸੁਮਤ ਤੇ ਭਨ ਕੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਜ਼ੀ ਦਾ ਬਹੁਤ ਵੱਡਾ ਪ੍ਰਸ਼ਨ ਸੀ, ਬੜਾ ਮੁੱਲ ਵਾਲਾ ਇਹ ਪ੍ਰਸ਼ਨ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਵਾਲ ਦਾ ਉੱਤਰ ਜ਼ਰੂਰ ਦਿੱਤਾ ਹੈ ਉਸ ਸਲਾਹਉਦੀਨ ਕਾਜ਼ੀ ਨੂੰ ਸ੍ਰੇਸ਼ਟ ਮਤ ਦੇਣ ਦੇ ਲਈ।
ਸੁਣ ਕਾਜ਼ੀ ਬੜ ਬੁੱਧ ਵਿਚਾਰੀ, ਇਹ ਜਥਾਵਤ ਤਥਾ ਉਚਾਰੀ।
ਸੁਣ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਾਜ਼ੀ ਸਾਹਿਬ ਤੁਸੀਂ ਠੀਕ ਫਰਮਾ ਰਹੇ ਹੋ, ਤੁਹਾਡੀ ਬੁੱਧੀ ਬਹੁਤ ਵਿਸ਼ਾਲ ਹੈ, ਤੁਸੀਂ ਬੜੇ ਸਿਆਣੇ ਹੋ। ਇਹ ਜਥਾਵਤ ਤਥਾ ਉਚਾਰੀ, ਭਾਵ ਕੇ ਜੋ ਜਥਾ ਯੋਗ ਠੀਕ ਗੱਲ ਹੈ ਉਹੀ ਤੁਸੀਂ ਵਿਚਾਰ ਕੇ ਸਾਨੂੰ ਆਖੀ ਹੈ, ਭਾਵ ਕੇ ਬਿਲਕੁਲ ਠੀਕ ਹੈ ਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ, ਲੇਖ ਨਾ ਮਿਟਹੀ ਹੈ ਸਖੀ, ਜੋ ਲਿਖਿਆ ਕਰਤਾਰ। ਵਾਕਿਆ ਹੀ ਕਾਜੀ ਜੀ, ਲੇਖ ਨਹੀਂ ਮਿਟੇ ਜਾ ਸਕਦੇ ਜੋ ਕਰਤਾਰ ਨੇ ਲਿਖ ਦਿੱਤੇ ਨੇ। ਇਹ ਤੁਸੀਂ ਜਿਹੜਾ ਸਵਾਲ ਕੀਤਾ ਹੈ ਨਾ, ਇਹ ਬੜਾ ਡੂੰਘਿਆਈ ਵਾਲਾ।
ਤਉ ਜਨਨ ਕੋ ਜਿਮ ਹਮ ਦੇਤ, ਤਿਸ ਗਤ ਕੋ ਅਵ ਲੋਕੋ ਹੇਤ।
ਪਰ ਤਾਂ ਵੀ ਸਤਿਗੁਰੂ ਜੀ ਕਹਿੰਦੇ ਨੇ ਕਿ ਜਨਾਂ ਨੂੰ ਭਾਵ ਕੇ ਦਾਸਾਂ ਨੂੰ ਅਸੀਂ ਜੋ ਕੁਝ ਵਰਦਾਨ ਦਿੰਦੇ ਹਾਂ ਉਹਨਾਂ ਦੀ ਗਤੀ ਉਹਨਾਂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਇਹ ਵੀ ਤੁਹਾਨੂੰ ਅਸੀਂ ਸਮਝਾਉਂਦੇ ਹਾਂ।
ਇਮ ਕਹਿ ਕਰ ਕਾਗਦ ਮਸ ਲੈ ਕੇ, ਪੂਰਬ ਮੋਹਰ ਦਿਖਾਰੀ ਨਿਹਰ ਕੈ।
ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਕਾਗਜ਼ ਮੰਗਾਇਆ ਹੈ, ਇਸ ਤੋਂ ਇਲਾਵਾ ਸਿਆਹੀ ਨੂੰ ਮੰਗਵਾਇਆ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਮੋਹਰ ਮੰਗਵਾਈ ਹੈ ਤੇ ਕਾਜ਼ੀ ਨੂੰ ਉਹ ਮੋਹਰ ਦਿਖਾ ਦਿੱਤੀ। ਮੋਹਰ ਤੋਂ ਭਾਵ ਕੋਈ ਇੱਥੇ ਸੋਨੇ ਦੀ ਮੋਹਰ ਨਹੀਂ ਹੈ, ਮੋਹਰ ਦਾ ਭਾਵ ਹੈ ਕਿ ਜਿਹੜੀ ਲਾਈ ਜਾਂਦੀ ਹੈ ਕਾਗਜ਼ਾਂ ਦੇ ਉੱਤੇ, ਜਿਹਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਸਟੈਂਪ ਕਹਿ ਦਿੰਦੇ ਹਾਂ, ਉਹ ਮੋਹਰ ਸਤਿਗੁਰਾਂ ਨੇ ਮੰਗਵਾਈ।
ਬਾਰਨ ਅਪੂਠੇ ਇਸ ਪਰ ਇਨ ਤੇ ਕਾਜ ਸਰਤ ਨਹੀਂ ਲਹਿ। ਸਤਿਗੁਰੂ ਗੋਬਿੰਦ ਸਿੰਘ ਜੀ ਦਿਖਾ ਕੇ ਮੋਹਰ ਨੂੰ ਕਹਿੰਦੇ ਨੇ, ਦੇਖੋ ਕਾਜੀ ਸਾਹਿਬ, ਇਸ ਮੋਹਰ ਦੇ ਉੱਤੇ ਜਿਹੜੇ ਵਰਣ ਨੇ ਭਾਵ ਕੇ ਜਿਹੜੇ ਅੱਖਰ ਨੇ ਉਹ ਪੁੱਠੇ ਲਿਖੇ ਹੋਏ ਨੇ। ਜਦੋਂ ਕਿਸੇ ਕਾਗਜ਼ ਦੇ ਉੱਤੇ ਇਹ ਸਟੈਂਪ ਲਾਈ ਨਹੀਂ ਜਾਂਦੀ ਤੇ ਫਿਰ ਇਹਨਾਂ ਅੱਖਰਾਂ ਦਾ ਕੋਈ ਵੀ ਮੁੱਲ ਨਹੀਂ ਹੈ, ਭਾਵ ਕਿ ਇਹਨਾਂ ਦਾ ਕੋਈ ਅਰਥ ਨਹੀਂ ਜਿੰਨਾ ਚਿਰ ਇਹ ਸਟੈਂਪ ਦੇ ਉੱਤੇ ਹੀ ਲੱਗੇ ਹੋਏ ਨੇ, ਕਿਉਂਕਿ ਪੁੱਠੇ ਨੇ। ਪੁਣ ਕਾਗਜ਼ ਪਰ ਦਈ ਲਗਾਏ, ਭਏ ਵਰਣ ਸੂਦੇ ਇਸ ਪਾਏ। ਫਿਰ ਸਤਿਗੁਰਾਂ ਨੇ ਕਾਜੀ ਦੇ ਦੇਖਦਿਆਂ ਦੇਖਦਿਆਂ ਹੀ ਕਾਗਜ਼ ਦੇ ਉੱਤੇ ਸਿਆਹੀ ਲਗਾ ਕੇ ਉਹ ਸਟੈਂਪ ਭਾਵ ਕੇ ਉਹ ਮੋਹਰ ਲਾ ਦਿੱਤੀ ਤੇ ਜਦੋਂ ਕਾਗਜ਼ ਦੇ ਉੱਤੇ ਉਹਦੇ ਅੱਖਰ ਉੱਭਰੇ ਤੇ ਉਹ ਸਾਰੇ ਦੇ ਸਾਰੇ ਸਿੱਧੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਦ੍ਰਿਸ਼ਟਾਂਤ ਪੇਸ਼ ਕਰ ਰਹੇ ਨੇ। ਸੁਣ ਕਾਜੀ ਨਰ ਜਨਮਿਓ ਜਬ ਪ੍ਰਥਮ ਕਰਮ ਅਨੁਸਾਰੀ ਤਬੈ। ਸਤਿਗੁਰੂ ਗੋਬਿੰਦ ਸਿੰਘ ਜੀ ਸਮਝਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਇਸ ਮੋਹਰ ਦੇ ਉੱਤੇ ਪੁੱਠੇ ਅੱਖਰ ਨੇ ਤੇ ਜਦੋਂ ਕਾਗਜ਼ ਦੇ ਉੱਤੇ ਲਾ ਦਿੱਤੀ ਹੈ ਤੇ ਅੱਖਰ ਸਿੱਧੇ ਹੋ ਗਏ ਨੇ, ਭਾਵ ਕਿ ਸਪਸ਼ਟ ਇਹਨਾਂ ਦਾ ਅਰਥ ਭਾਵ ਸਮਝ ਲੱਗ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ, ਕਾਜੀ ਸਾਹਿਬ, ਜਦੋਂ ਮਨੁੱਖ ਨੂੰ ਭੇਜਣਾ ਹੁੰਦਾ ਹੈ ਮਾਤ ਲੋਕ ਦੇ ਉੱਤੇ, ਉਸ ਤੋਂ ਪਹਿਲਾਂ ਮਨੁੱਖ ਦੇ ਕਰਮਾਂ ਦੇ ਅਨੁਸਾਰ ਜਿਹੜੇ ਲੇਖ ਨੇ ਨਾ ਉਹ ਲਿਖੇ ਜਾਂਦੇ ਨੇ। ਹੋਣ ਹਾਰ ਸਿਰ ਲਿਖੀ ਸੋ ਜਾਏ, ਪੂਠੇ ਵਰਣ ਮੋਹਰ ਜਿਸ ਪਾਏ। ਹੋਣ ਹਾਰ ਦੇ ਮੁਤਾਬਕ ਮੱਥੇ ਦੇ ਉੱਤੇ ਲਿਖਿਆ ਜਾਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਰ ਤਾਂ ਵੀ ਜਿਵੇਂ ਮੋਹਰ ਦੇ ਅੱਖਰ ਪੁੱਠੇ ਲਿਖੇ ਹੁੰਦੇ ਨਾ, ਇਸੇ ਤਰੀਕੇ ਦੇ ਨਾਲ ਲੇਖ ਵੀ ਪੁੱਠੇ ਹੀ ਲਿਖੇ ਹੁੰਦੇ ਨੇ। ਜਬੈ ਲਗਾਵਣ ਹਾਰ ਲਗਾਵੈ, ਹੋਏ ਸੂਦੇ ਤਵ ਨਮਰ ਟਿਕਾਵੈ। ਜਦੋਂ ਲਗਾਉਣ ਵਾਲਾ ਮੋਹਰ ਨੂੰ ਲਗਾ ਦਿੰਦਾ ਹੈ ਤੇ ਫਿਰ ਅੱਖਰ ਸਿੱਧੇ ਹੋ ਜਾਂਦੇ ਨੇ। ਨਮਰ ਟਿਕਾਵੈ, ਭਾਵ ਕਿ ਨਿਮਰਤਾ ਦੇ ਨਾਲ ਜਦੋਂ ਕਿਸੇ ਵੀ ਗੁਰੂ ਪੀਰ ਦੇ ਚਰਨਾਂ ਦੇ ਵਿੱਚ ਮਨੁੱਖ ਆਪਣਾ ਮੱਥਾ ਰੱਖ ਦਿੰਦਾ ਹੈ ਤੇ ਫਿਰ ਉਹਦੇ ਮੱਥੇ ਦੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਤਿਸ ਪ੍ਰਕਾਰ ਕਰ ਮਨ ਫਲ ਦਾਤਾ, ਮਸਤਕ ਪਰ ਲਿਖ ਲੇਖ ਬਿਦਾਤਾ। ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਰਮਾਂ ਦਾ ਫਲ ਦੇਣ ਵਾਲਾ ਜਿਹੜਾ ਦਾਤਾ ਹੈ, ਭਾਵ ਕਿ ਜਿਹੜਾ ਈਸ਼ਵਰ ਹੈ, ਮਸਤਕ ਪਰ ਲਿਖ ਲੇਖ ਵਿਦਾਤਾ, ਹੁਕਮ ਕਰਕੇ ਮੱਥੇ ਦੇ ਉੱਤੇ ਲੇਖ ਲਿਖਵਾਉਂਦਾ ਹੈ ਵਿਦਾਤੇ ਤੋਂ। ਤਬੈ ਕਹਿ ਇਹ ਮਾਨਖ ਜੋਏ, ਗੁਰੂ ਪੀਰ ਕੇ ਆਗੇ ਹੋਏ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਇਹ ਵੀ ਬਚਨ ਕਰਦਾ ਹੈ ਕਿ ਇਹ ਜਿਹੜਾ ਮਨੁੱਖ ਹੈ, ਜਦੋਂ ਵੀ ਕਿਸੇ ਗੁਰੂ ਤੇ ਪੀਰ ਦੇ ਅੱਗੇ ਆਪਣੇ ਮੱਥੇ ਨੂੰ ਰੱਖੇਗਾ, ਮਸਤਕ ਸ਼ਰਧਾ ਸਹਿਤ ਨਿਵਾਵੈ, ਸੂਦੇ ਅੱਖਰ ਤਬ ਹੋਏ ਜਾਵੈ। ਭਾਵ ਕਿ ਜਦੋਂ ਕਿਸੇ ਗੁਰੂ ਪੀਰ ਦੇ ਚਰਨਾਂ ਦੇ ਉੱਤੇ ਮੱਥਾ ਟੇਕੇਗਾ, ਉਸ ਵੇਲੇ ਉਹਦਾ ਬਚਨ ਹੈ ਕਿ ਇਹਦੇ ਮੱਥੇ ਦੇ ਜਿਹੜੇ ਲਿਖੇ ਹੋਏ ਲੇਖ ਨੇ ਉਹ ਸਿੱਧੇ ਹੋ ਜਾਣਗੇ, ਇਹਦੇ ਵਾਸਤੇ ਚੰਗੇ ਕਰਮ ਬਣ ਜਾਣਗੇ। ਜਦੋਂ ਵੀ ਕੋਈ ਸ਼ਰਧਾ ਦੇ ਨਾਲ ਸਿਰ ਨਿਭਾ ਕੇ ਗੁਰੂ ਦੇ ਜਾਂ ਪੀਰ ਦੇ ਚਰਨਾਂ ਦੇ ਉੱਤੇ ਮੱਥਾ ਰੱਖੇਗਾ। ਤਿਸ ਕੋ ਫਲ ਸੁਖ ਭੋਗਣ ਕਰੈ, ਇਸ ਪ੍ਰਕਾਰ ਜੇ ਕਾਜ ਸਵਰੈ। ਇਸ ਤਰੀਕੇ ਦੇ ਨਾਲ ਚੰਗੇ ਕਰਮਾਂ ਦੇ ਫਲਾਂ ਦੇ ਸੁਖਾਂ ਨੂੰ ਉਹ ਮਨੁੱਖ ਭੋਗੇਗਾ, ਇਸ ਤਰੀਕੇ ਦੇ ਨਾਲ ਉਸ ਮਨੁੱਖ ਦੇ ਸਾਰੇ ਕਾਰਜ ਸੌਰ ਜਾਣਗੇ, ਕੰਮ ਨੇਪਰੇ ਚੜਨਗੇ। ਜੇ ਮਸਤਕ ਕੋ ਟੇਕੈ ਨਾਹੀ, ਪੂਠੇ ਕਰਮ ਰਹਿ ਬਿਦ ਤਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਕਾਜੀ ਸਲਾਰਦੀਨ ਨੂੰ ਕਹਿੰਦੇ ਨੇ ਕਿ ਜਿਹੜਾ ਵੀ ਕਿਸੇ ਗੁਰੂ ਪੀਰ ਦੇ ਚਰਨਾਂ ਦੇ ਉੱਤੇ ਮੱਥਾ ਨਹੀਂ ਟੇਕਦਾ, ਉਹਦੇ ਫਿਰ ਮੱਥੇ ਦੇ ਲਿਖੇ ਹੋਏ ਜਿਹੜੇ ਕਰਮ ਨੇ ਉਹ ਪੁੱਠੇ ਰਹਿੰਦੇ ਨੇ। ਗੁਰ ਮੈਂ ਸਿੱਖ ਭਾਵਨਾ ਤਰੈ, ਸੁਤ ਬਿਤਾਦ ਸੁਖ ਪਾਵਨ ਕਰੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਉੱਤੇ ਸਿੱਖ ਭਾਵਨਾ ਨੂੰ ਧਾਰਨ ਕਰਦੇ ਨੇ, ਸ਼ਰਧਾ ਨੂੰ ਧਾਰਨ ਕਰਦੇ ਨੇ, ਇਸੇ ਕਰਕੇ ਉਹ ਸਾਨੂੰ ਆਣ ਕੇ ਨਮਸਕਾਰ ਵੀ ਕਰਦੇ ਨੇ ਤੇ ਸਾਡੇ ਤੋਂ ਪੁੱਤਰ ਤੇ ਧਨ ਪਦਾਰਥ ਦੀ ਮੰਗ ਕਰਦੇ ਨੇ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੁੰਦਾ ਹੈ, ਕਿਉਂਕਿ ਮੱਥੇ ਦੇ ਲੇਖ ਹੀ ਉਹਨਾਂ ਦੇ ਸਿੱਧੇ ਹੋ ਜਾਂਦੇ ਨੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਕਾਜ਼ੀ ਦੇ ਭਰਮ ਨੂੰ ਦੂਰ ਕੀਤਾ। ਗੁਰ ਸਮਝ ਕੇ ਉਸ ਦੀ ਰਮਜ ਉੱਚੀ, ਉਹਨੂੰ ਯੁਕਤੀ ਨਾਲ ਸਮਝਾਵਦੇ ਨੇ, अखर मोहर दे पुठे जो लिखे हैसन ओ काजी ताई दिख लाम देने। दस अखरे कुछ सवार सकदे कुछ नहीं उस तो अखवाम देने। उसे मोहर नू टोंबू दी पेठी उते सिद्धी करके सतगुरु लाम देने। टोंबू पेज खजान ची वाल जल्दी बहुत सारे रुपए मंगवाम देने। काजी वेख ए ओहो पुठे अखर चट जा रुपए ले आम देने। इसे तरह हर एक दे लेख पुठे फल चबदे नहीं दिखाम देने। पर जेड़े प्रेम ते सिदक तरके गुर चरण ते मथा चुकाम देने। अखरे उना दे लेख दे हो सिद्धे फल चबदे शुभ पुचाम देने। गुर पीरां तो मिलदी सिख आजो जेड़े सिदक दे नाल कमाम देने। पाप उना दे बंदगी कट देंदी पुन दिनो दिन वद दे जाम देने। फल पुन दा सुख करतार सिंगा गुर सेवा तो लावे है पाम देने। कवि करतार सिंह जी कलास वाले लिखते ने कि सतगुरु सच्चे पातशाह जी ने एक कागज दे उते मोहर लाई ते ओ लिखिया होया कागज भेज दिता अपने खजानची दे कोल। ते लिखिया होया सी कि इन्ने पैसे दरबार दे विच पहुंचा दिओ। ते खजानची ने लिखत दे मुताबक उन्ने पैसे दरबार दे विच पहुंचा दिते। ते सतगुरु सच्चे पातशाह जी कहिंदे ने देख काजी इस मोहर दा कमाल, जदों मोहर ला दिती है अखर सिद्धे हो गए ने ते खजानची ने हुक्म दे मुताबक इन्ने पैसे भेज दिते ने। इसे तरीके दे नाल सतगुरु सच्चे पातशाह जी कहिंदे ने कि मनुख दा जिहड़ा मत्था है उह वी मोहर दी तरां है ते पुठे ही लेख उहदे उत्ते लिखे होए ने। पर जदों वी किसे गुरु पीर दे चरणां दे विच अपना मत्था ला दिंदा है झुका दिंदा है ते फिर उहदे सिद्धे लेख हो जांदे ने, उहनूं फिर सारे फलां दी प्राप्ती हुंदी। काजी सुन मन पायो आनंद ठांडा पायो हाथ द्वै बंद। काजी दे मन दे विच बहुत आनंद होया क्योंकि उहदे मन दा शंका दूर हो गया। उसे वेले हाथ जोड़ के सतगुरां दे अगे खलोता।
चुक चुक करे सलाम आगारी गुर तारीफ बुलंद उचारी।
चुक चुक के बहुती वारी उहने सतगुरां दे चरणां दे विच सलाम अदा कीती है ते फिर सतगुरु सच्चे पातशाह जी दी बहुत वड्डी उसने तारीफ भी कीती।
प्रभु जी संसे पयो विनाश वाह वाह बड़ बुद्ध प्रकाश।
कहिंदा प्रभु जी हे सतगुरु जी मेरे मन दा शंका दूर हो गया, सच्चे पातशाह तुहाडी बुद्धि बहुत विशाल है। इस तरह उसने आख्या। उस वेले उस काजी सलार देन ने फारसी दे विच सतगुरां दे वास्ते कुछ बचन आखे जिहदा कवि जी ने बयान कीता।
ऐन खुदाए अब्बल गुर आमदाह कदम मिसरत बंदा है जहान पार करदम है।
इस तरीके दे बचन उसने आखे ने। इना बचना दा ए अर्थ बनदा है
कि पहलों आउंदिया ही गुरु जी ठीक खुदा दा रूप मैनू नजरी पै। गुरु जी दे चरण दासा नू वड्याई देन वाले सही होए जिन्ना ने मैनू जहान तो पार कर दिता। ए उस पीर दे आखण दा मतलब सी।
इस तरीके दे नाल सतगुरु सच्चे पातशाह जी दे इस साखी नू कवि संतोख सिंह जी ने बयान कीता है। इस तो अलावा 100 साखी दे विच इह साखी जिस तरह बयान कीती हुई है 42वीं साखी है वह मैं साध संगत दे सन्मुख पढ़ के सुनाउंदा हां।
एक बेर गुरु के हजूर संगत जुड़ी गुरु की भेट आवै अरदासिया सिख अरदास करे खजाना सामदा जावै। कोई रुपया कोई सिख पैसा मोहर कोई हजार इसी तरह खजाना जुड़िया तहां भावना पूरियां करे सिखां कियां। उहां बैठा था काजी सलार दीन पर साईं वाला था द्वैखी ना था। जद भीड़ दूर हुई काजी पुछिया गुरु जी तुम्हारे सिख अरदासां क्यों करदे हैं।
ਬ੍ਰਾਹਮਣ ਕਹਿੰਦੇ ਹਨ ਕਿ ਜੋ ਖੁਦਾਏ ਕਰੀ ਸੋ ਭੋਗਦਾ ਹੈ, ਅਤੇ ਤੁਸੀਂ ਵੀ ਲਿਖਦੇ ਹੋ ਹਿੰਦੂ ਜੋ ਹੋਣੀ ਅੱਗੇ ਹੀ ਬਣ ਰਹੀ ਹੈ, ਤੇ ਅਸੀਂ ਵੀ ਤੁਰਕ ਜਾਣਦੇ ਹਾਂ ਕਿ ਕਰੀ ਹੋਈ ਰੱਬ ਦੀ ਨੂੰ ਕੌਣ ਮੋੜੇ। ਤਾਂ ਤੇ ਤੁਮਾਰਾ ਮਾਰਗ ਕੈਸਾ ਹੈ, ਆਪ ਖੁਸ਼ੀ ਹੋ ਪੁੱਤਰ ਧਨ ਦਿੰਦੇ ਹੋ ਤਾਂ ਝੂਠ ਕਿਉਂ ਕਹਿੰਦੇ ਹੋ? ਤਾਂ ਗੁਰੂ ਜੀ ਬੋਲੇ, ਕਾਜੀ ਜੀ ਸੁਣੋ, ਆਪ ਨੇ ਮੋਹਰ ਦਿਖਾਈ ਹੱਥ ਕੀ ਅਰ ਲਗਾਏ ਦਿਖਾਈ ਕਾਗਜ਼ ਪਰ, ਪਿੱਛੇ ਕਹਿ ਸਮਝਾਇਆ ਜਾਂ ਇਹਾਂ ਜਨਮ ਦਾ ਹੈਗਾ ਤਾਂ ਕਰਮ ਹੋਣੀ ਲਿਖੀ ਜਾਂਦੀ ਹੈ, ਜੈਸੇ ਮੋਹਰ ਵਾਲੇ ਪੁੱਠੇ ਹਰਫ ਲਿਖੇ ਥੇ, ਲਗਾਉਣ ਵਾਲਾ ਜਾਂ ਲਗਾਵੇ ਸਿੱਧੇ ਹੋਏ ਕੇ ਫਲ ਦਿੰਦੇ ਨੇ, ਤੈਸੇ ਹੀ ਕਰਮਦਾਤਾ ਵਿਧਾਤਾ ਮਸਤਕ ਪਰ ਲਿਖ ਕੇ ਇਹ ਕਹਿਆ, ਜਾਦੇ ਮਾਨੁਖ ਗੁਰੂ ਪੀਰ ਅੱਗੇ ਮੱਥਾ ਨਿਵਾਵੇਗਾ ਤਾਂ ਅੱਖਰ ਸੂਧੇ ਭਾਵ ਕੇ ਸਿੱਧੇ ਹੋਏਗੇ, ਫਲ ਹੋਏਗਾ, ਅਤੇ ਜੇ ਮੱਥਾ ਨਹੀਂ ਟੇਕੇਗਾ ਤਾਂ ਕਰਮ ਪੁੱਠੇ ਹੀ ਰਹਿਣਗੇ। ਮੱਥਾ ਟੇਕਣ ਤੇ ਮੋਹਰ ਵਾਂਗਰ ਅੱਖਰ ਭਾਵ ਕੇ ਕਰਮ ਸਿੱਧੇ ਹੁੰਦੇ ਹਨ, ਅਤੇ ਗੁਰੂ ਸਿੱਖਾਂ ਦੀ ਭਾਵਨਾ ਸਿੱਧੀ ਕਰਕੇ ਸੰਪੂਰਨ ਅਤੇ ਫਲਦਾਰ ਕਰਦੇ ਹਨ। ਕਾਜ਼ੀ ਨੇ ਸਲਾਮ ਕੀਤੀ ਅਤੇ ਕਿਹਾ ਕਿ ਸੱਚੇ ਪਾਤਸ਼ਾਹ ਜੀ, ਸੰਸਾ ਦੂਰ ਹੋਆ। ਬੋਲਿਆ, ਵਾਹਿ ਵਾਹਿ ਜੀ, ਸਤਿਗੁਰੂ ਤੇਰਾ ਕਮਾਲ, ਐਨ ਖੁਦਾਏ ਅਜ਼ਲ ਗੁਰੂ ਆਮਦੇ, ਅਰਥਾਤ ਠੀਕ ਹਮੈਂ ਖੁਦਾ ਕਾ ਹੀ ਦੀਦਾਰ ਹੁਆ। ਕਦਮ ਮੁਬਾਰਕ ਅਸਤ ਬੰਦੇ ਜਹਾਨ ਪਾਰ ਕਰਦਮ, ਅਰਥਾਤ ਆਪ ਕਾ ਕਦਮ ਮੁਬਾਰਕ ਹੈ, ਆਪ ਦੁਨੀਆਦਾਰੋਂ ਕੋ ਪਾਰ ਕਰਤੇ ਹੈ। ਸਾਖੀ ਪੂਰੀ ਹੋਈ। ਇਹ ਸਾਖੀ ਲਿਖੀ ਹੋਈ ਸੀ 100 ਸਾਖੀ ਗ੍ਰੰਥ ਦੇ ਵਿੱਚ ਜੋ ਮੈਂ ਤੁਹਾਡੇ ਸਾਹਮਣੇ ਬਿਆਨ ਕੀਤੀ। ਅਤ ਸੰਸੈ ਸੋ ਤਸੱਲੀ ਹੋਣ, ਅਸ ਉੱਤਰ ਦੇ ਸਕੇ ਨਾ ਕੌਣ। ਹੱਥ ਜੋੜ ਕੇ ਕਾਜੀ ਸਲਾਰਦੀਨ ਨੇ ਆਖਿਆ ਕਿ ਸੱਚੇ ਪਾਤਸ਼ਾਹ, ਮੇਰੀ ਤਸੱਲੀ ਹੋ ਗਈ ਹੈ, ਮੇਰਾ ਸ਼ੰਕਾ ਮਨ ਦਾ ਦੂਰ ਹੋ ਗਿਆ। ਸੱਚੇ ਪਾਤਸ਼ਾਹ, ਜਿਹੜਾ ਤੁਸੀਂ ਐਸਾ ਉੱਤਰ ਦਿੱਤਾ ਹੈ, ਇਹ ਤੁਹਾਡੇ ਤੋਂ ਬਗੈਰ ਹੋਰ ਕੋਈ ਵੀ ਦੇ ਨਹੀਂ ਸੀ ਸਕਦਾ।
ਤੁਮ ਬਿਨ ਸੁਮਤ ਤਰੇ ਕੋ ਐਸੇ, ਆਪ ਦਿਖਾਏ ਕਹਿਓ ਸ਼ੁਭ ਜੈਸੇ।
ਆਪਨੇ ਜਿਸ ਦ੍ਰਿਸ਼ਟਾਂਤ ਦੇ ਨਾਲ ਦਿਖਾ ਕੇ ਸਭ ਕੁਝ ਸਮਝਾਇਆ ਹੈ, ਐਸਾ ਕੋਈ ਵੀ ਸਮਝਾ ਨਹੀਂ ਸੀ ਸਕਦਾ। ਸੱਚੇ ਪਾਤਸ਼ਾਹ, ਤੁਹਾਡੇ ਤੋਂ ਬਗੈਰ ਐਸੀ ਸ੍ਰੇਸ਼ਟ ਬੁੱਧੀ ਨੂੰ ਧਾਰਨ ਵਾਲਾ ਕੋਈ ਵੀ ਨਹੀਂ।
ਪੁਣ ਸਾਦਰ ਬੈਠਾਓ ਕਾਜ਼ੀ, ਸੁਣੀ ਉਤਰ ਜੋ ਅਤਿਸ਼ੈ ਰਾਜੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਤਿਕਾਰ ਦੇ ਨਾਲ ਕਾਜ਼ੀ ਨੂੰ ਆਪਣੇ ਲਾਗੇ ਬਿਠਾਇਆ, ਜਿਹੜਾ ਕਾਜ਼ੀ ਸਤਿਗੁਰਾਂ ਦੇ ਉੱਤਰ ਨੂੰ ਸੁਣ ਕੇ ਬੜਾ ਰਾਜੀ ਹੋਇਆ ਸੀ, ਬੜਾ ਪ੍ਰਸੰਨ ਹੋਇਆ ਸੀ।
ਅਪਰ ਸੰਵਾਦ ਕਰਿਓ ਸੁਖ ਪਾਏ, ਦਰਸ਼ਨ ਦੇ ਸੰਗਤ ਸਮੁਦਾਏ।
ਹੋਰ ਵੀ ਕੁਝ ਬਚਨ ਬਿਲਾਸ ਕਾਜ਼ੀ ਦੇ ਨਾਲ ਸਤਿਗੁਰਾਂ ਨੇ ਕੀਤੇ ਨੇ, ਤੇ ਸਾਰੀ ਸੰਗਤ ਨੇ ਰੱਜ ਰੱਜ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਆਨੰਦ ਨੂੰ ਮਾਣਿਆ।
ਪੂਰਨ ਕੀਨ ਕਾਮਨਾ ਮਨ ਕੀ, ਸੁਤ ਬਿਤ ਸੁਖ ਕੀ ਲਾਲਸ ਤਿਨ ਕੀ।
ਸਾਰਿਆਂ ਨੇ ਆਪੋ ਆਪਣੀਆਂ ਮਨ ਦੀਆਂ ਕਾਮਨਾਵਾਂ ਨੂੰ ਪੂਰਿਆਂ ਸਤਿਗੁਰਾਂ ਦੇ ਚਰਨਾਂ ਤੋਂ ਕਰਵਾਇਆ ਹੈ। ਕਿਸੇ ਦੀ ਕਾਮਨਾ ਸੀ ਪੁੱਤਰ ਹੋਵੇ, ਕਿਸੇ ਨੇ ਧਨ ਦੀ ਮੰਗ ਕੀਤੀ ਸੀ। ਇਸ ਤਰੀਕੇ ਦੇ ਨਾਲ ਜਿਹੜੀ ਜਿਹੜੀ ਵੀ ਕਿਸੇ ਦੇ ਮਨ ਦੇ ਵਿੱਚ ਲਾਲਸਾ ਸੀ, ਜਿਹੜੀ ਜਿਹੜੀ ਵੀ ਕਿਸੇ ਦੇ ਮਨ ਦੇ ਵਿੱਚ ਇੱਛਾ ਜਾਂ ਤਮੰਨਾ ਸੀ, ਉਹ ਸਾਰੀ ਦੀ ਸਾਰੀ ਸਤਿਗੁਰੂ ਦੀ ਕਿਰਪਾ ਦੇ ਨਾਲ ਪੂਰੀ ਹੋਈ।
ਬਾਹਰੋ ਉੱਠ ਚੱਲੇ ਸ਼ੁਭ ਮੰਦਰ, ਜਹ ਇਕਾਂਤ ਬੈਠਲ ਥਲ ਸੁੰਦਰ।
ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠ ਕੇ ਆਪਣੇ ਮਹਿਲਾਂ ਦੇ ਵਿੱਚ ਚਲੇ ਗਏ ਨੇ, ਉਸ ਜਗ੍ਹਾ ਜਾ ਪਹੁੰਚੇ ਨੇ ਜਿੱਥੇ ਕਿ ਇਕਾਂਤ ਦੇ ਵਿੱਚ ਸੋਹਣੀ ਜਗ੍ਹਾ ਤੇ ਸਤਿਗੁਰੂ ਜੀ ਬੈਠਦੇ ਸਨ।
ਸਕਲ ਖਾਲਸਾ ਬੰਦਨ ਕਰ ਕਰ, ਪ੍ਰਭ ਦਰਸ਼ਨ ਤੇ ਮੁੱਦ ਬਹੁ ਧਰ ਧਰ।
ਦੂਸਰੀ ਤਰਫ ਕਵੀ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਖਾਲਸੇ ਨਮਸਕਾਰਾਂ ਕਰ ਕਰਕੇ, ਸਤਿਗੁਰਾਂ ਦਾ ਦਰਸ਼ਨ ਕਰ ਕਰਕੇ, ਖੁਸ਼ੀ ਨੂੰ ਧਾਰਨ ਕਰਕੇ ਸਾਰੀਆਂ ਸੰਗਤਾਂ ਵੀ ਵਾਪਸ ਪਰਤ ਗਈਆਂ।
ਨਿਜ ਨਿਜ ਥਾਨ ਪਹੁੰਚਤ ਪਏ, ਕਰਤ ਸੁਜਸ ਗੁਰ ਸੁਖ ਬਹੁ ਲਏ।
ਆਪੋ ਆਪਣੇ ਥਾਣ ਤੇ ਸਾਰੇ ਦੇ ਸਾਰੇ ਸਿੱਖ ਸੇਵਕ ਪਹੁੰਚੇ ਨੇ। ਸਤਿਗੁਰਾਂ ਦੇ ਵੱਡੇ ਜਸ ਨੂੰ ਬਿਆਨ ਕੀਤਾ ਹੈ, ਕਿਉਂਕਿ ਸਤਿਗੁਰਾਂ ਦਾ ਜਸ ਬਿਆਨ ਕਰਨ ਦੇ ਨਾਲ ਸਾਰਿਆਂ ਨੂੰ ਸੁੱਖ ਮਿਲਦਾ ਹੈ, ਖੁਸ਼ੀ ਮਿਲਦੀ।
ਖਾਣ ਪਾਣ ਕਰ ਮਨ ਹੀ ਪਾਏ, ਰੁਚਿਰ ਪ੍ਰਿਯੰਕ ਪ੍ਰਭੂ ਸੁਪਤਾਏ।
ਪ੍ਰਸ਼ਾਦ ਪਾਣੀ ਛੱਕ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸੁੰਦਰ ਪਲੰਗ ਦੇ ਉੱਤੇ ਬਿਰਾਜਣ ਦੇ ਵਾਸਤੇ ਲੇਟ ਗਏ।
ਜਾਮ ਜਾਮਣੀ ਜਾਗਣ ਤਰੇ, ਸੌਚ ਸ਼ਨਾਨ ਸਕਲ ਬਿਦ ਕਰੇ।
ਰਾਤ ਨੂੰ ਬਿਰਾਜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਨੇ, ਇਸ਼ਨਾਨ ਪਾਣੀ ਕੀਤਾ ਚੰਗੀ ਪੂਰੇ ਤਰੀਕੇ ਦੇ ਨਾਲ, ਵਿਧੀ ਦੇ ਨਾਲ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਭਈ ਪ੍ਰਾਤ ਸਤ ਗੁਰ ਤਬੈ, ਸ਼ਸਤਰ ਬਸਤ ਕੋ ਪਾਏ, ਅਲੰਕਾਰ ਦੀਪਤ ਰਤਨ ਸੁੰਦਰ ਰੂਪ ਸੁਹਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਵੇਰੇ ਜਦੋਂ ਸਭਾ ਦਾ ਸਮਾਂ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਚੋਲੇ ਨੂੰ ਧਾਰਨ ਕੀਤਾ ਹੈ। ਇਸ ਤੋਂ ਇਲਾਵਾ ਤਰ੍ਹਾਂ ਤਰ੍ਹਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਤਨਾਂ ਦੇ ਨਾਲ ਜੜੇ ਹੋਏ ਗਹਿਣਿਆਂ ਨੂੰ ਪਹਿਨਿਆ। ਇਸ ਜਗ੍ਹਾ ਦੇ ਉੱਤੋਂ ਕਵੀ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 43ਵੀਂ ਸਾਖੀ ਦਾ ਪ੍ਰਾਰੰਭ ਕਰਦੇ ਨੇ।
ਸਭਾ ਸਥਾਨ ਆਣ ਗੁਰ ਪੂਰੇ, ਸੁਣ ਕਰ ਪਹੁੰਚੇ ਸਿੰਘ ਹਜ਼ੂਰੇ।
ਜਦੋਂ ਸਭਾ ਵਾਲੀ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਕੇ ਬਿਰਾਜੇ ਭਾਵ ਕੇ ਬੈਠੇ, ਉਸ ਵੇਲੇ ਬਹੁਤ ਸਾਰੇ ਜਿਹੜੇ ਸਿੰਘ ਸੀ ਉਹ ਵੀ ਸਤਿਗੁਰਾਂ ਦੇ ਹਜ਼ੂਰ ਪਹੁੰਚੇ ਭਾਵ ਕੇ ਲਾਗੇ ਆਏ।
ਲਾਗੇ ਉਹ ਦੀਵਾਨ ਖਾਲਸਾ ਆਇਓ, ਸੁਰਗਨ ਮੈਂ ਜਿਵੇਂ ਇੰਦ ਸੁਹਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੀਵਾਨ ਲੱਗਾ ਤੇ ਬਹੁਤ ਸਾਰਾ ਖਾਲਸਾ ਆਇਆ ਹੈ। ਦੀਵਾਨ ਦੇ ਆਮ ਤੌਰ ਦੇ ਉੱਤੇ ਦੋ ਅਰਥ ਹੁੰਦੇ ਨੇ। ਇੱਕ ਦੀਵਾਨ ਦਾ ਅਰਥ ਹੁੰਦਾ ਹੈ ਕੀਰਤਨ, ਤੇ ਦੂਸਰੇ ਦੀਵਾਨ ਦਾ ਭਾਵ ਹੁੰਦਾ ਹੈ ਸੰਗਤ ਦਾ ਇਕੱਠ। ਪਰ ਜ਼ਿਆਦਾਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਸ ਇਤਿਹਾਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਦੀਵਾਨ ਦਾ ਭਾਵ ਸਭਾ ਤੋਂ ਲਾਇਆ ਹੈ, ਵੱਡੇ ਇਕੱਠ ਤੋਂ ਲਾਇਆ ਹੈ। ਇਸ ਵੇਲੇ ਕੋਈ ਕੀਰਤਨ ਨਹੀਂ ਹੋ ਰਿਹਾ ਦਰਬਾਰ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਨੇ ਸਭਾ ਦੇ ਵਿੱਚ, ਬਹੁਤੇ ਸਾਰੇ ਸਿੰਘ ਖਾਲਸੇ ਆਏ ਨੇ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਸੁਰਗਨ ਮੈਂ ਜਿਵੇਂ ਇੰਦ ਸੁਹਾਇਓ, ਭਾਵ ਕੇ ਭਰੀ ਹੋਈ ਸੰਗਤਾਂ ਦੀ ਸਭਾ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੀ ਸੋਭਾ ਪਾ ਰਹੇ ਨੇ ਕਿ ਜਿਵੇਂ ਇੰਦਰ ਦੇਵਤਾ ਬੈਠਾ ਹੋਵੇ ਆਪਣੇ ਦੇਵਤਿਆਂ ਦੀ ਸਭਾ ਦੇ ਵਿੱਚ।
ਜੋ ਸੰਗਤ ਦਰਸ਼ਨ ਹਿਤ ਆਈ, ਕਰ ਕਰ ਨਮੋ ਥਿਰੇ ਸਮੁਦਾਈ।
ਕਵੀ ਜੀ ਲਿਖਦੇ ਨੇ ਕਿ ਜਿਹੜੀ ਸੰਗਤ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਪਹੁੰਚੀ ਹੋਈ ਸੀ, ਉਸ ਸਾਰੀ ਸੰਗਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨਮਸਕਾਰਾਂ ਕੀਤੀਆਂ ਨੇ ਤੇ ਆਪੋ ਆਪਣੀ ਜਗ੍ਹਾ ਦੇ ਉੱਤੇ ਸੰਗਤ ਸਾਰੀ ਬੈਠ ਗਈ।
ਇੱਕ ਟਕ ਹੇਰਤ ਹੈ ਨਰ ਨਾਰੀ, ਸਿਰ ਪਰ ਟੁਰੈ ਚੌਰ ਬਹੁ ਬਾਰੀ।
ਸਤਿਗੁਰੂ ਜੀ ਆਪਣੇ ਸਿੰਘਾਸਨ ਦੇ ਉੱਤੇ ਬਿਰਾਜਮਾਨ ਨੇ, ਟਿਕ ਟਿਕੀ ਲਾ ਕੇ ਸਾਰੀ ਦੀ ਸਾਰੀ ਸੰਗਤ ਸਤਿਗੁਰਾਂ ਦੇ ਦਰਸ਼ਨਾਂ ਨੂੰ ਕਰ ਰਹੀ ਹੈ। ਇਸ ਤੋਂ ਇਲਾਵਾ ਸਤਿਗੁਰਾਂ ਦੇ ਸੁੰਦਰ ਸੀਸ ਦੇ ਉੱਤੇ ਸੁੰਦਰ ਚੌਰ ਵਾਰ ਵਾਰ ਕੀਤਾ ਜਾ ਰਿਹਾ ਹੈ, ਝੁਲਾਇਆ ਜਾ ਰਿਹਾ।
ਚੌਂ ਦਿਸ਼ ਦੂਰ ਦੂਰ ਲੱਗ ਬੈਸੇ, ਉੱਚੇ ਧੁਨ ਬੋਲੇ ਪ੍ਰਭ ਐਸੇ।
ਕਵੀ ਜੀ ਲਿਖਦੇ ਨੇ ਕਿ ਚਾਰ ਸਵੇਰੇ ਦੂਰਾਂ ਦੂਰਾਂ ਤੱਕ ਸੰਗਤ ਬੈਠੀ ਸੀ, ਉਸ ਵੇਲੇ ਭਰੀ ਹੋਈ ਸਭਾ ਦੇ ਵਿੱਚ ਉੱਚੀ ਆਵਾਜ਼ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਵਚਨ ਕੀਤਾ।
ਆਸੀ ਇਸਤਰੀ ਕੋ ਸੰਗਤ ਮਾਹੀ, ਮਰਦ ਨਹੀਂ ਫਿਟਕਾਰਿਓ ਜਾਹੀ।
ਉੱਚੀ ਆਵਾਜ਼ ਦੇ ਨਾਲ ਸਤਿਗੁਰਾਂ ਨੇ ਵਚਨ ਕੀਤਾ ਕਿ ਭਰੀ ਹੋਈ ਸੰਗਤ ਦੀ ਇਸ ਸਭਾ ਦੇ ਵਿੱਚ ਕੋਈ ਐਸੀ ਇਸਤਰੀ ਬੈਠੀ ਹੈ ਕਿ ਜਿਹਨੇ ਜ਼ਿੰਦਗੀ ਦੇ ਵਿੱਚ ਕਦੇ ਵੀ ਮਰਦ ਦੇ ਮੂੰਹ ਨੂੰ ਨਹੀਂ ਫਿਟਕਾਰੇ।
ਛੋਟਾ ਵੱਡਾ ਹੋਏ ਬੈ ਕੋਈ, ਹਿਰਦੈ ਸੁਮਤ ਤਰ ਕਹਿਓ ਨਾ ਜੋਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਛੋਟੇ ਬੱਚੇ ਨੂੰ ਜਾਂ ਕਿਸੇ ਵੱਡੇ ਨੂੰ, ਕਿਸੇ ਵੀ ਉਮਰ ਦੇ ਕਿਸੇ ਵੀ ਮਰਦ ਦਾ, ਜਿਹੜੀ ਔਰਤ ਨੇ ਮੂੰਹ ਕਦੇ ਨਹੀਂ ਫਿਟਕਾਰਿਆ। ਕੋਈ ਐਸੀ ਔਰਤ ਸਭਾ ਦੇ ਵਿੱਚ ਬੈਠੀ ਹੈ, ਹਿਰਦੈ ਸੁਮਤ ਤਰ ਕਹੇ ਉਹਨਾਂ ਜੋਈ, ਭਾਵ ਕਿ ਜਿਸਨੇ ਸ੍ਰੇਸ਼ਟ ਬੁੱਧੀ ਧਾਰਨ ਕਰਕੇ ਫਿਟਕਾਰ ਦਾ ਵਾਕ ਕਦੇ ਵੀ ਪੁਰਖ ਨੂੰ ਨਹੀਂ ਆਖਿਆ। ਕਿ ਤੁਹਾਡੇ ਸਾਰਿਆਂ ਦੇ ਵਿੱਚੋਂ ਕੋਈ ਐਸੀ ਔਰਤ ਬੈਠੀ ਹੈ? ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ। ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਵੀ ਬਿਆਨ ਕੀਤਾ ਹੈ, ਪਰ ਥੋੜਾ ਜਿਹਾ ਵੱਖਰੇ ਢੰਗ ਦੇ ਨਾਲ ਉਹ ਬਿਆਨ ਕਰਦੇ ਨੇ, ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਲੋਹ ਗੜ ਕਿਲੇ ਅੱਗੇ ਬੋੜ ਹੈ ਸੀ, ਸੰਗਤ ਹੇਠ ਆਰਾਮ ਸੋਆਣ ਕਰੇ, ਹੁਕਮ ਰੱਬ ਦੇ ਨਾਲ ਉਹ ਸੁੱਕ ਗਿਆ, ਅਰਜ ਸਿੰਘ ਇੱਕ ਵਿੱਚ ਦੀਵਾਨ ਕਰੇ। ਇਹ ਬੋੜ ਸਤਿਗੁਰੂ ਜੀ ਹਰਾ ਹੋਵੇ, ਜੋ ਦਇਆ ਇਸ ਤੇ ਭਗਵਾਨ ਕਰੇ। ਕਹਿੰਦੇ ਹੱਸ ਕੇ ਸ੍ਰੀ ਦਸਮੇਸ਼ ਸਾਹਿਬ, ਇਹਨੂੰ ਈਸ਼ਵਰ ਹਰਾ ਆਸਾਨ ਕਰੇ। ਜਿਸ ਤੀਵੀ ਨੇ ਮਰਦ ਦਾ ਮੂੰਹ ਕਦੇ ਫਿਟਕਾਰਿਆ ਨਾ ਹੋਵੇ, ਬਿਆਨ ਕਰੇ ਹਰਾ ਹੋਵੇ। ਜੇ ਉਹ ਕਰਤਾਰ ਸਿੰਘਾ ਹੇਠ ਇਸ ਦੇ ਬੈਠ ਇਸ਼ਨਾਨ ਕਰੇ। ਬੋੜ ਦਾ ਰੁੱਖ ਸੁੱਕ ਗਿਆ ਸੀ, ਸਿੰਘ ਨੇ ਅਰਜ ਕੀਤੀ ਕਿ ਕਿਰਪਾ ਕਰੋ ਇਹ ਹਰਿਆ ਹੋ ਜਾਵੇ, ਤੇ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜੀ ਔਰਤ ਨੇ ਕਦੇ ਵੀ ਮਰਦ ਦਾ ਮੂੰਹ ਫਿਟਕਾਰਿਆ ਨਾ ਹੋਵੇ, ਜੇਕਰ ਉਹ ਇਸ ਬੋੜ ਦੇ ਰੁੱਖ ਦੇ ਥੱਲੇ ਇਸ਼ਨਾਨ ਕਰੇਗੀ ਤੇ ਫਿਰ ਇਹ ਰੁੱਖ ਹਰਿਆ ਹੋ ਜਾਵੇਗਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰ੍ਹਾਂ ਇਸ ਨੂੰ ਬਿਆਨ ਕੀਤਾ ਕਿ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਰੀ ਹੋਈ ਸਭਾ ਦੇ ਵਿੱਚ ਇੰਜ ਆਖਿਆ।
ਸੰਗਤ ਵਿਖੇ ਸਿੱਖਣੀ ਜੇਤੀ, ਗੁਰੂ ਬਾਕ ਸੁਣ ਤੂਸ਼ਣ ਤੇਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਸੰਗਤ ਦੇ ਵਿੱਚ ਜਿੰਨੀਆਂ ਵੀ ਸਿੱਖਣੀਆਂ ਬੈਠੀਆਂ ਹੋਈਆਂ ਸੀ, ਸਾਰੀਆਂ ਦੀਆਂ ਸਾਰੀਆਂ ਚੁੱਪ ਹੀ ਰਹੀਆਂ, ਕੋਈ ਨਾ ਬੋਲੀ।
ਕਰ ਜੋਰੇ ਇੱਕ ਸਿੱਖ ਕੀ ਤਨੀਆਂ, ਖਰੀ ਹੋਏ ਸਭ ਮੈਂ ਬਚ ਪਨੀਆਂ।
ਥੋੜੀ ਦੇਰ ਤੋਂ ਬਾਅਦ ਇੱਕ ਸਿੱਖਣੀ ਉੱਠ ਕੇ ਹੱਥ ਜੋੜ ਕੇ ਖਲੋਤੀ ਹੈ, ਜਿਹੜੀ ਕਿ ਕਿਸੇ ਸਿੱਖ ਪਰਿਵਾਰ ਦੇ ਵਿੱਚ ਜਨਮੀ ਸੀ, ਉਹਦਾ ਪਿਤਾ ਵੀ ਸਿੱਖ ਸੀ। ਉਸ ਨੇ ਖੜੀ ਹੋ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ।
ਸੱਚੇ ਪਾਤਸ਼ਾਹ ਮੈਂ ਦੀਨ, ਮਰਦ ਨ ਕਬ ਫਿਟ ਕਾਰਨ ਕੀਨ।
ਹੱਥ ਜੋੜ ਕੇ ਸਿੱਖਣੀ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਜੀ, ਮੈਂ ਗਰੀਬਣੀ ਹਾਂ। ਮੈਂ ਸੋਚ ਵਿਚਾਰ ਕਰਨ ਤੋਂ ਬਾਅਦ ਦੇਖਿਆ ਕਿ ਜ਼ਿੰਦਗੀ ਦੇ ਵਿੱਚ ਅਜੇ ਤੱਕ ਮੈਂ ਕਿਸੇ ਵੀ ਛੋਟੇ ਜਾਂ ਵੱਡੇ ਮਰਦ ਦੇ ਮੂੰਹ ਨੂੰ ਫਿਟਕਾਰ ਨਹੀਂ ਪਾਈ।
ਆਪਣਾ ਪੁੱਤਰ ਨ ਚਿਰ ਕਿਉ ਕਬਹੀ, ਜ਼ਾਤ ਮਰਦ ਕੀ ਲਖ ਬੜ ਸਭੀ।
ਸਿੱਖਣੀ ਹੱਥ ਜੋੜ ਕੇ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ, ਮੇਰਾ ਪੁੱਤਰ ਬੜੀ ਛੋਟੀ ਉਮਰ ਦਾ ਹੈ, ਪਰ ਅਜੇ ਤੱਕ ਮੈਂ ਆਪਣੇ ਪੁੱਤਰ ਨੂੰ ਵੀ ਕਦੇ ਝਿੜਕਿਆ ਨਹੀਂ ਹੈ, ਕਦੇ ਫਿਟਕਾਰ ਨਹੀਂ ਪਾਈ। ਜ਼ਾਤ ਮਰਦ ਕੀ ਲਖ ਬੜ ਸਭ ਹੀ, ਭਾਵ ਕਿ ਮਰਦ ਦੀ ਜਾਤ ਸਭ ਵੱਡੀ ਜਾਣੀ ਹੈ। ਇਸ ਕਰਕੇ ਸੱਚੇ ਪਾਤਸ਼ਾਹ, ਮੈਂ ਕਦੇ ਵੀ ਕਿਸੇ ਮਰਦ ਦੇ ਮੂੰਹ ਨੂੰ ਨਹੀਂ ਫਿਟਕਾਰਿਆ। ਉਸ ਵੇਲੇ ਸਿੱਖਣੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ।
ਤਿੰਨ ਵਾਰੀ ਹੁਕਾ ਦਿੱਤਾ ਗੁਰੂ ਜੀ ਨੇ, ਕਿਸੇ ਤੀਵੀ ਨੇ ਹੌਸਲਾ ਤਾਰਿਆ ਨਾ, ਗੱਲ ਗੱਲ ਤੇ ਪੁੱਤ ਭਰਾ ਤਾਈ, ਫਿਟਕ ਦੇਈ ਦੀ ਪਾਪ ਵਿਚਾਰਿਆ ਨਾ। ਅੰਤ ਆਗਰੇ ਦੀ ਇੱਕ ਸਿੱਖਣੀ ਨੇ ਕਹਿਆ, ਮੈਂ ਇਹ ਪ੍ਰਣ ਵਿਸਾਰਿਆ ਨਾ। ਸਾਰੀ ਉਮਰ ਦੇ ਵਿੱਚ ਕਰਤਾਰ ਸਿੰਘਾ, ਮੈਂ ਮਰਦ ਦਾ ਮੂੰਹ ਫਿਟਕਾਰਿਆ ਨਾ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਉਸ ਆਗਰੇ ਦੀ ਸਿੱਖਣੀ ਨੇ ਆਖਿਆ ਕਿ ਮੇਰਾ ਪ੍ਰਾਣਾ, ਮੈਂ ਕਦੇ ਵੀ ਕਿਸੇ ਮਰਦ ਦੇ ਮੂੰਹ ਨੂੰ ਨਹੀਂ ਫਿਟਕਾਰਿਆ। ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਅਰਜ਼ ਕੀਤੀ।
ਤਬ ਕਲਗੀ ਤਰ ਬਾਕ ਬਖਾਨੇ, ਸਾਧ ਸਾਧ ਤੋ ਜੇਮ ਜਾਣੇ।
ਜਦੋਂ ਸਿੱਖਣੀ ਨੇ ਐਸੀ ਅਰਜ਼ ਕੀਤੀ ਤੇ ਕਲਗੀਧਰ ਪਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ, ਸ਼ਾਬਾਸ਼ ਸ਼ਾਬਾਸ਼, ਜੇਕਰ ਤੇਰਾ ਐਸਾ ਪ੍ਰਣ ਹੈ ਤਾਂ।
ਤਉ ਜਿਸਖ ਸੰਗਤ ਅਨਚੀਤ, ਸਭ ਕੋ ਹੋਏ ਕਿਸ ਰੀਤ ਪਰ ਤੀਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਗੱਲ ਤੇ ਠੀਕ ਹੈ, ਇਹ ਤੇਰਾ ਬਚਨ ਤੇ ਠੀਕ ਹੈ, ਮੈਂ ਤੈਨੂੰ ਸ਼ਾਬਾਸ਼ ਦਿੰਦਾ ਹਾਂ। ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹੜੀ ਸਾਰੀ ਸੰਗਤ ਬੈਠੀ ਹੋਈ ਹੈ ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਇਹਨਾਂ ਨੂੰ ਵੀ ਕੁਝ ਪਤਾ ਲੱਗੇ ਤੇਰੀ ਸਾਖੀ ਦਾ, ਤਾਂ ਕਿ ਇਹਨਾਂ ਦੇ ਮਨ ਦੇ ਵਿੱਚ ਵੀ ਐਸੀ ਪ੍ਰਤੀਤ ਆ ਜਾਵੇ ਕਿ ਕਦੇ ਕਿਸੇ ਮਰਦ ਦੇ ਮੂੰਹ ਨੂੰ ਫਿਟਕਾਰ ਨਹੀਂ ਪਾਉਣੀ ਚਾਹੀਦੀ।
ਪਾਗਣ ਨਾਮ ਤ੍ਰਿਆ ਤਬ ਕਹਿਓ, ਮਹਾਰਾਜ ਸੁਣਿਆ ਜਿਮ ਚਾਹਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਸਿੱਖਣੀ ਦਾ ਨਾਮ ਸੀ ਭਾਗਣ। ਭਾਗਣ ਨਾਮ ਵਾਲੀ ਸਿੱਖਣੀ ਨੇ ਫਿਰ ਹੱਥ ਜੋੜ ਕੇ ਆਖਿਆ, ਮਹਾਰਾਜ ਸੁਣੀਐ ਜਿਮ ਚਾਹਿਓ, ਭਾਵ ਕਿ ਜਿਵੇਂ ਤੁਸੀਂ ਮੇਰੀ ਸਾਖੀ ਨੂੰ ਸੁਣਨਾ ਚਾਹੁੰਦੇ ਹੋ, ਮੈਂ ਤੁਹਾਡੇ ਚਰਨਾਂ ਦੇ ਵਿੱਚ ਭਰੀ ਹੋਈ ਸਭਾ ਦੇ ਵਿੱਚ ਬਿਆਨ ਕਰਦੀ ਹਾਂ, ਤੁਸੀਂ ਸੁਣੋ।
ਬਸੈ ਆਗਰ ਨਗਰ ਮਹਾਨ, ਪਾਤਸ਼ਾਹ ਮਮ ਪਿਤਾ ਦੀਵਾਨ।
ਸੱਚੇ ਪਾਤਸ਼ਾਹ, ਆਗਰਾ ਜਿਹੜਾ ਕਿ ਵੱਡਾ ਨਗਰ ਹੈ, ਉਸ ਨਗਰ ਦੇ ਵਿੱਚ ਸੱਚੇ ਪਾਤਸ਼ਾਹ ਜੀ, ਮੈਂ ਆਪਣੇ ਪੇਕਿਆਂ ਦੇ ਘਰ ਦੇ ਵਿੱਚ ਰਿਹਾ ਕਰਦੇ ਸੀ। ਸੱਚੇ ਪਾਤਸ਼ਾਹ, ਮੇਰਾ ਪਿਤਾ ਬਾਦਸ਼ਾਹ ਦਾ ਦੀਵਾਨ ਸੀ, ਭਾਵ ਕਿ ਵੱਡਾ ਅਹੁਦੇਦਾਰ ਵਜ਼ੀਰ ਸੀ।
ਸਭ ਪਰ ਹੁਕਮ ਦਰਬ ਬਹੁ ਆਵੈ, ਸਰਬ ਕਾਰ ਸਰਕਾਰ ਚਲਾਵੈ।
ਸੱਚੇ ਪਾਤਸ਼ਾਹ ਜੀ, ਮੇਰੇ ਪਿਤਾ ਦੇ ਵੱਡੇ ਅਹੁਦੇਦਾਰ ਹੋਣ ਕਰਕੇ ਸਾਰਿਆਂ ਦੇ ਉੱਤੇ ਉਹਦਾ ਹੁਕਮ ਚੱਲਦਾ ਸੀ, ਭਾਵ ਕਿ ਮੇਰੇ ਪਿਤਾ ਦਾ। ਬਹੁਤੀ ਸਾਰੀ ਮਾਇਆ ਵੀ ਘਰ ਦੇ ਵਿੱਚ ਆਇਆ ਕਰਦੀ ਸੀ, ਕਿਉਂਕਿ ਦਰਬਾਰ ਦੇ ਵਿੱਚ ਉਹਦੀ ਬੜੀ ਵੱਡੀ ਵਕਤ ਸੀ ਮੇਰੇ ਪਿਤਾ ਦੀ, ਕਿਉਂਕਿ ਬਾਦਸ਼ਾਹ ਦਾ ਵਜ਼ੀਰ ਸੀ।
ਚਿਰੰਕਾਲ ਲਗ ਕਾਰਜ ਕਰਿਓ, ਸਮਾਂ ਪੁੱਜਿਓ ਮੇਰੋ ਪਿਤ ਮਰਿਓ।
ਸੱਚੇ ਪਾਤਸ਼ਾਹ ਜੀ, ਬਹੁਤ ਲੰਮੇ ਸਮੇਂ ਤੱਕ ਐਸਾ ਹੀ ਕਾਰਜ ਚੱਲਦਾ ਰਿਹਾ, ਆਖਰਕਾਰ ਮੇਰੇ ਪਿਤਾ ਦੀ ਮੌਤ ਦਾ ਸਮਾਂ ਲਾਗੇ ਆ ਗਿਆ। ਆਪਣੇ ਜੀਵਨ ਦੀ ਪੂੰਜੀ ਨੂੰ ਖਤਮ ਕਰਕੇ, ਭਾਵ ਕੇ ਸਵਾਸਾਂ ਦੀ ਪੂਰਤੀ ਜਦੋਂ ਹੋ ਗਈ ਤੇ ਫਿਰ ਮੇਰਾ ਪਿਤਾ ਚੜ੍ਹਾਈ ਕਰ ਗਿਆ।
ਪਾਤਸ਼ਾਹ ਨੇ ਜਬ ਹੀ ਸੁਣਿਓ, ਨਿਜ ਲੋਕਣ ਸੋ ਤਤਸ਼ਨ ਪਨਿਓ।
ਸੱਚੇ ਪਾਤਸ਼ਾਹ, ਜਦੋਂ ਬਾਦਸ਼ਾਹ ਨੂੰ ਮੇਰੇ ਪਿਤਾ ਦੀ ਮੌਤ ਦੀ ਖਬਰ ਪਹੁੰਚੀ, ਉਸੇ ਵੇਲੇ ਉਹਨੇ ਆਪਣੇ ਕਰਮਚਾਰੀਆਂ ਨੂੰ ਇੱਕ ਹੁਕਮ ਸੁਣਾਇਆ।
ਚੌਂਕੀ ਦੇਹੋ ਬਿਠਾਏ ਤਿਸ ਦੁਆਰੇ, ਵਸਤ ਸੰਭਾਰੋ ਭੇਰੋ ਤਾਰੇ।
ਆਪਣੇ ਕਰਮਚਾਰੀਆਂ ਨੂੰ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਹੈ ਕਿ ਜਿਹੜਾ ਮੇਰਾ ਵਜ਼ੀਰ ਮਰ ਗਿਆ ਹੈ ਉੱਥੇ ਤੁਸੀਂ ਚੌਂਕੀ ਬਿਠਾ ਦਿਓ, ਭਾਵ ਕੇ ਪਹਿਰਾ ਲਗਾ ਦੇਵੋ। ਵਸਤ ਸੰਭਾਰੋ ਭੇਰੋ ਤਾਰੇ, ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਨੂੰ ਥੋੜਿਆਂ ਕਮਰਿਆਂ ਦੇ ਵਿੱਚ ਬੰਦ ਕਰਕੇ ਬਾਹਰੋਂ ਤਾਲੇ ਲਾ ਦਿਓ, ਜਿੰਦਰੇ ਲਾ ਦਿਓ।
ਤਿਸ ਕੋ ਪੁੱਤਰ ਹੋਏ ਜੇ ਕੋਈ, ਮੋਹਿ ਟਿਗ ਜਾਏ ਆਨੀਐ ਸੋਈ।
ਇਸ ਤੋਂ ਇਲਾਵਾ ਬਾਦਸ਼ਾਹ ਨੇ ਇਹ ਵੀ ਹੁਕਮ ਕੀਤਾ ਕਿ ਉਸ ਵਜ਼ੀਰ ਦਾ ਜੇਕਰ ਕੋਈ ਪੁੱਤਰ ਹੈ ਤੇ ਮੈਨੂੰ ਆਣ ਕੇ ਦੱਸੋ ਤੇ ਪੁੱਤਰ ਨੂੰ ਮੇਰੇ ਕੋਲ ਬੁਲਾ ਕੇ ਲਿਆਓ।
ਤੂਰਨ ਸ਼ਾਹ ਸਿਪਾਹੀ ਆਏ, ਸਭ ਦੁਆਰਨ ਤਾਰੇ ਪਿਰਵਾਏ।
ਸਿੱਖਣੀ ਸੁਣਾ ਰਹੀ ਹੈ ਸਾਖੀ ਕਿ ਸੱਚੇ ਪਾਤਸ਼ਾਹ, ਛੇਤੀ ਹੀ ਬਾਦਸ਼ਾਹ ਦੇ ਸਿਪਾਹੀ ਸਾਡੇ ਘਰ ਦੇ ਵਿੱਚ ਪਹੁੰਚੇ ਨੇ। ਉਹਨਾਂ ਨੇ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਇਕੱਤਰ ਕਰਕੇ ਕੁਝ ਕਮਰਿਆਂ ਦੇ ਵਿੱਚ ਬੰਦ ਕਰ ਦਿੱਤਾ ਤੇ ਬਾਹਰੋਂ ਕਮਰਿਆਂ ਨੂੰ ਤਾਲੇ ਲਾ ਦਿੱਤੇ, ਭਾਵ ਕਿ ਸਾਰਾ ਕੁਝ ਇਸ ਤਰੀਕੇ ਦੇ ਨਾਲ ਆਪਣੀ ਹਿਰਾਸਤ ਦੇ ਵਿੱਚ ਕਰ ਲਿਆ, ਆਪਣੇ ਕਬਜ਼ੇ ਦੇ ਵਿੱਚ ਕਰ ਲਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ।
हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी हो वन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय जाही कुल ते प्रगट होय ताही कुल को नाम पुन द्वादस गुरिंड को मेरी है परनाम।